सतनाम कर्ता पुरख निरपौ निर्वैर अकाल मूर्त अजूनी सैपन गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी महाराज जी होर जो उदासियाँ दे दर्शन आप करते हैं रोज़, अज विचारना है कि उदासी का मतलब की होता है। महाराज जी जिस 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 प्राणी नूं दर्शन दे के उस दा पार उतारा करके अग्गे तुर जांदे हन, उस प्राणी दा हिरदा हमेशा लई उन्हां दी याद नाल विन्निया जांदा है। महाराज जी ते अग्गे चले जांदे ते पिछे सारियां दे अंदर कुछ इस तरह का आंदा हो, आपां अंदर अंदर हो के पढ़ना जी नेत्र बंद अंदर शांत। गुरु नानक साहब जी गुरु ग्रंथ साहब जी के दर्शन सुरती नाल शब्द दा अंदर सुरती नाल जाप जिन्हों दर्शन दे के जिन्हों उपदेश दे के जिदे नाल बचन करके महाराज जी अगे चले जाते उदा अंदर पिछे की कहता है। प्यारा मेरा फिरे बदेसी किस हथ सद कलामा, प्यारा मेरा फिरे बदेसी किस हथ सद कलामा, प्यारा मेरा फिरे विदेशी किस हथ सद कलामा, प्यारा मेरा फिरे विदेशी किस हथ सद कलामा, ना कोई आवे ते ना कोई जावे जिस हथ कला सना, ना कोई आवे ते ना कोई जावे जिस हथ कला सुना जे कोई उस दी खबर ले आवे पैर तो पियावा पिया आप पीवा जे कोई उस दी खबर ले आवे तो पैर पिया जे कोई उस दी खबर ले आवे तो पैर पिया जे कोई उस दी खबर ले आवे तो पैर पिया चंबे दी बूटी दे वांगू खिड़ खिड़ फुल हो जावा चंबे दी बूटी दे वांगू खिड़ खिड़ फुल हो जावा उदासी की है उदासी किसनू आखदे आपां भी कई बार उदास हो जांदे हाँ दिल ते उदासी छा जांदी है ते उदासियां कई किस्म दियां हन एक उदासी है कि जदों अपने कोलों कुछ खुस जांदा है कोई चीज़ खुस जाती है कोई अपना प्यारा खुस जाता है कोई सुख खुस जाता है तो आप उदास हो जाते एक उदासी है एक उदासी होंगी कि जदों आप मंगिए बहुत ज़्यादा तो मिले बहुत थोड़ा तो फिर भी उदास हो जाते एक वो उदासी एक होर उदासी होंगी कि दुनिया नू दुखां दा कर देख के दुनिया नू छड़ जाना ते जंगलां पहाड़ां विच चले जाना जिस तरह महात्मा बुद्ध ने कीता जैन ने किया होर कई रिखियां ने दुनिया नू दुखां दा कर देख के दुनिया छड़ दित्ती उदास हो के एक हो उदासी एक होर उदासी हुंदी कि आपां नू सब कुछ मिल जावे ते सब कुछ मिलन तो बाद भी अपना अंदर सखना सखना जिहा रहे ते उदों आपा उदास हो जाता है ये उदासी उच्चे पागां नाल मिलती है कि सब कुछ कोल होवे दुनिया दे सारे सुख दौलतां भोग बिलास ते तुसी चख डीठी सहसा नहीं कोई महाराज जी कहंदे कि माया दे सब रंग देख ले हन कोई शक नहीं रह गया कि ये संतुष्ट करने वाली नहीं है ਅਤੇ ਕਈ ਉਹ ਚੀਜ਼ਾਂ ਜਿਹੜੀਆਂ ਆਪਣੇ ਮਨ ਨੂੰ ਬਹੁਤ ਪਾਉਂਦੀਆਂ ਹਨ, ਜਦੋਂ ਉਹ ਬਹੁਤ ਤੁਸੀਂ ਛੱਕ ਲਵੋ, ਭੋਗ ਲਵੋ, ਅਤੇ ਆਪਣਾ ਅੰਦਰ ਖਾਲੀ ਖਾਲੀ ਲੱਗਦਾ ਹੈ। ਸਿਆਣਾ ਪੁਰਸ਼ ਦੇਖਦਾ ਹੈ ਕਿ ਸੱਖਣਾ ਹੋ ਗਿਆ, ਮਨ ਉਦਾਸ ਹੋ ਜਾਂਦਾ। ਇੱਕ ਹੀ ਉਦਾਸੀ ਹੁੰਦੀ, ਇੱਕ ਉਦਾਸੀ ਜੋ ਮਹਾਰਾਜ ਜੀ ਹੋਰਾਂ ਨੇ, ਅਤੇ ਸਾਰੀਆਂ ਉਦਾਸੀਆਂ ਵਿੱਚ ਕਿਸੇ ਵੀ ਕਿਸਮ ਦੀ ਉਦਾਸੀ ਹੋਵੇ, ਜੋ ਮਹਾਰਾਜ ਜੀ ਹੋਰਾਂ ਨੇ ਉਦਾਸੀ ਧਾਰਨ ਕੀਤੀ, ਉਹ ਉਦਾਸੀ ਸੀ ਕਿ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨਾ। ਦੁਨੀਆਂ ਦੀ ਉਦਾਸੀ ਦਾ ਕਾਰਨ ਦੂਰ ਕਰਨ, ਅਤੇ ਕਿਸੇ ਵੀ ਕਿਸਮ ਦੀ ਉਦਾਸੀ ਹੋਵੇ ਉਹਦੇ ਵਿੱਚ ਇੱਕ ਚੀਜ਼ ਜ਼ਰੂਰੀ ਹੁੰਦੀ ਹੈ, ਭਾਵੇਂ ਉਦਾਸੀ ਕਿਸ ਤਰ੍ਹਾਂ ਦੀ ਵੀ ਹੋਵੇ, ਕਿ ਤੁਸੀਂ ਉਸ ਉਦਾਸ ਹਾਲਤ ਵਿੱਚ ਇਕੱਲਾ ਰਹਿਣਾ ਚਾਹੁੰਦੇ ਹੋ। ਜੋ ਮਹਾਰਾਜ ਜੀ ਹੋਰਾਂ ਦੀ ਉਦਾਸੀ, ਇਹਦੇ ਤੋਂ ਬਿਨਾਂ ਬਾਕੀ ਜਿੰਨੀਆਂ ਉਦਾਸੀਆਂ ਹਨ, ਉਹਦੇ ਵਿੱਚ ਇਕੱਲਾ ਰਹਿਣਾ ਚਾਹੁੰਦੇ ਅਤੇ ਮਨ ਡਾਵਾਂ ਡੋਲ ਹੁੰਦਾ। ਜੋ ਉਦਾਸੀਆਂ ਮਹਾਰਾਜ ਜੀ ਕਰ ਰਹੇ ਹਨ, ਇਹਦੇ ਵਿੱਚ ਵੀ ਇਕੱਲਾ, ਕਿਸੇ ਵੀ ਉਦਾਸੀ ਵਿੱਚ ਇਕੱਲਾ ਹੋਣਾ ਲਾਜ਼ਮੀ ਹੈ, ਨਹੀਂ ਤਾਂ ਉਦਾਸ ਹੋ ਨਹੀਂ ਸਕਦਾ ਮਨ। ਇਹਦੇ ਵਿੱਚ ਵੀ ਮਹਾਰਾਜ ਜੀ ਉਦਾਸ ਆਪ ਇਕੱਲੇ ਹਨ, ਜਿੱਥੇ ਵੀ ਜਾ ਰਹੇ ਹਨ ਇਕੱਲੇ ਜਾ ਰਹੇ ਹਨ। ਬਾਲੇ ਮਰਦਾਨੇ ਨੂੰ, ਬਾਲਾ ਮਰਦਾਨਾ ਨਾਲ ਹੈ, ਪਰ ਆਪ ਮਹਾਰਾਜ ਜੀ ਨਿਰਲੇਪ ਹਨ ਸਾਰਿਆਂ ਤੋਂ, ਨਿਰਲੇਪ ਹਨ। ਸੋ ਹਰ ਇੱਕ ਉਦਾਸੀ ਵਿੱਚ ਇਕੱਲਤਾ ਦੀ ਜ਼ਰੂਰੀ ਹੈ, ਜ਼ਰੂਰਤ ਹੈ। ਆਪਾਂ ਨੂੰ ਮਹਾਰਾਜ ਜੀ ਹੋਰਾਂ ਨੇ ਦਿਖਾਇਆ ਹੈ ਕਿ ਉਦਾਸ ਹੋਣਾ ਹੈ, ਪਰ ਆਪਣੀ ਉਦਾਸੀ ਹੋਰ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਕਈਆਂ ਤਰੀਕਿਆਂ ਨਾਲ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ ਕਿ ਪਰਮਾਤਮਾ ਨੂੰ ਬੁੱਝਣ ਤੋਂ ਬਿਨਾਂ ਤੂੰ ਸ਼ਾਂਤ ਨਹੀਂ ਹੋ ਸਕਦਾ, ਤੂੰ ਸੁਖੀ ਨਹੀਂ ਹੋ ਸਕਦਾ। ਜਿੰਨਾ ਚਿਰ ਤੈਨੂੰ ਉਹ ਮਿਲਦਾ ਨਹੀਂ, ਅਤੇ ਇੱਕ ਸ਼ਬਦ ਇਸ ਸ਼ਬਦ ਵਿੱਚ ਅਸਚਰਜ ਤਰੀਕੇ ਨਾਲ ਸਮਝਾਉਂਦੇ ਹਨ। ਇਸ ਨੂੰ ਸਮਝਣਾ ਥੋੜ੍ਹਾ ਗਹਿਰਾ ਹੈ, ਬਹੁਤ ਗਹਿਰਾ ਹੈ ਇਹ ਮਹਾਰਾਜ ਜੀ ਦਾ ਸੰਦੇਸ਼, ਇਸ ਨੂੰ ਪੂਰੀ ਸੁਰਤੀ ਨਾਲ ਸਮਝਣਾ। ਮਹਾਰਾਜ ਜੀ ਕਹਿੰਦੇ ਕਿ ਆਪਾਂ ਕਿਤੇ ਵੀ ਹੋਈਏ, ਆਪਣੇ ਚਾਰ ਚੁਫੇਰੇ ਕੁਦਰਤ ਹੁੰਦੀ, ਕਿਤੇ ਵੀ ਆਪਾਂ ਚਲੇ ਜਾਈਏ ਆਪਣੇ ਚਾਰ ਚੁਫੇਰੇ ਕੁਦਰਤ ਹੁੰਦੀ। ਅਤੇ ਮਹਾਰਾਜ ਜੀ ਕਹਿੰਦੇ ਕੁਦਰਤ ਨੂੰ ਦੇਖਣਾ ਹੈ ਅਤੇ ਕੁਦਰਤ ਨੂੰ ਬੁੱਝਣਾ ਹੈ। ਕੁਦਰਤ ਦੇ ਰੰਗਾਂ ਨੂੰ ਦੇਖਣਾ ਹੈ, ਉਹਦੇ ਰੰਗਾਂ ਵਿੱਚ ਘੁਲ ਜਾਣਾ ਹੈ, ਉਹਦੇ ਰੰਗਾਂ ਵਿੱਚ ਖਿੜ ਜਾਣਾ ਹੈ, ਉਹਦੇ ਰੰਗ ਵਿੱਚ ਇੱਕ ਕੁਦਰਤ ਦੇ ਨਾਲ ਇੱਕ ਰਸ ਹੋ ਜਾਣਾ। ਨਦੀਆਂ ਨਾਲੇ ਦੇਖੀਏ, ਛੋਟੇ ਛੋਟੇ ਵਹਿਣ ਜੋ ਵਗਦੇ, ਜਿਨ੍ਹਾਂ ਨੂੰ ਸਟਰੀਮ ਆਖਦੇ, ਉਹ ਛੋਟੇ ਛੋਟੇ ਵਹਿਣਾਂ ਦੀ ਵਿਲਪ ਵਿਲਪ ਕਰਦਿਆਂ ਦੀ ਜੋ ਆਵਾਜ਼ ਨਾਦ, ਵੱਜ ਰਿਹਾ ਹੈ ਉਹ ਕੰਨਾਂ ਵਿੱਚ ਸੁਣੇ। ਚੰਦ, ਤਾਰੇ, ਸੂਰਜ, ਆਕਾਸ਼ ਦੀ ਵਿਸ਼ਾਲਤਾ ਕਿ ਇਹ ਕਿਧਰੇ ਖਤਮ ਹੀ ਨਹੀਂ ਹੁੰਦਾ। ਅਸਚਰਜਤਾ, ਫਿਰ ਅਸਚਰਜਤਾ ਅੰਦਰ ਆਵੇ, ਮਨ ਨੂੰ ਕੜੀ ਮੁੜੀ ਇਹ ਸਵਾਲ ਆ ਕੇ ਟੁੰਬੇ ਕਿ ਉਹ ਆਕਾਸ਼ ਕਿਸ ਤਰ੍ਹਾਂ ਦਾ ਹੋ ਜਿਹੜਾ ਕਿਤੇ ਖਤਮ ਹੀ ਨਹੀਂ ਹੁੰਦਾ। ਕੜੀ ਮੁੜੀ ਇਹ ਸਵਾਲ ਉੱਠੇ, ਮਨ ਉੱਚਾ ਹੋ ਕੇ ਦੇਖੇ ਕਿ ਉਹ ਆਕਾਸ਼ ਕਿਸ ਤਰ੍ਹਾਂ ਦਾ ਹੋ ਜਿਹੜਾ ਕਿਧਰੇ ਖਤਮ ਨਹੀਂ ਹੁੰਦਾ ਪਰ ਇਹਨੂੰ ਦਿਸੇ ਕੁਛ ਨਾ, ਇਹਨੂੰ ਦਿਸੇ ਕੁਛ ਨਾ, ਇਹਦੀ ਹੋਮੇ ਨੀਵੀਂ ਹੋਵੇ, ਇਹਨੂੰ ਆਪਣੀ ਆਪਣੀ ਇੰਟੈਲੀਜੈਂਸ, ਆਪਣੀ ਕੀ ਹੁੰਦਾ ਜੀ, ਆਪਣੀ ਸਿਆਣਪ ਦਾ ਇਹਨੂੰ ਅਹਿਸਾਸ ਹੋਵੇ ਕਿ ਮੇਰੀ ਸਿਆਣਪ ਕਿੱਡੀ ਕੁ ਹੈ। ਅਸਚਰਜਤਾ ਕੜੀ ਮੁੜੀ ਹੋਵੇ ਕਿ ਐਡਾ ਵੱਡਾ ਬ੍ਰਹਿਮੰਡ ਜਿਸ ਦਾ ਕੋਈ ਅੰਤ ਹੀ ਨਹੀਂ, ਕਿੰਨੇ ਚੰਦ, ਕਿੰਨੇ ਸੂਰਜ, ਕਿੰਨੇ ਬ੍ਰਹਿਮੰਡ, ਅਸਚਰਜਤਾ ਹੀ ਅਸਚਰਜਤਾ। ਉਦਾਸੀ ਦੇ ਵਿੱਚ ਇਕੱਲਤਾ ਹੋਣੀ ਜ਼ਰੂਰੀ ਹੈ। ਅਤੇ ਮਹਾਰਾਜ ਜੀ ਇਸ ਸ਼ਬਦ ਵਿੱਚ ਆਪਾਂ ਨੂੰ ਸਮਝਾਉਂਦੇ ਕਿ ਇਕੱਲਤਾ ਵਿੱਚ ਕਿਸ ਤਰ੍ਹਾਂ ਆਉਣਾ ਹੈ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ, ਮਹਾਰਾਜ ਜੀ ਕਹਿੰਦੇ ਕੁਦਰਤ ਨੂੰ ਰਚ ਕੇ ਅਤੇ ਕੁਦਰਤ ਦੇ ਵਿੱਚ ਪਰਮਾਤਮਾ ਵੱਸ ਰਿਹਾ ਹੈ, ਪਰ ਆਪਾਂ ਨੂੰ ਉਹ ਕਿਸ ਤਰ੍ਹਾਂ ਦਿਸੂ? ਜਦੋਂ ਆਪਾਂ ਸ਼ਬਦ ਨਾਲ ਜੁੜ ਕੇ ਆਕਾਸ਼ ਦੀ ਵਿਸ਼ਾਲਤਾ ਵਿਚਾਰਾਂਗੇ ਅਤੇ ਅਸਚਰਜ ਹੀ ਅਸਚਰਜ ਹੁੰਦੇ ਜਾਵਾਂਗੇ। ਦੁਨੀਆ ਕਿਧਰੇ ਪਿੱਛੇ ਰਹਿੰਦੀ ਜਾਪੇਗੀ ਕਿ ਦੁਨੀਆ ਪਿੱਛੇ ਛੱਡ ਆਏ, ਤੁਸੀਂ ਕਿਸੇ ਉੱਚੀ ਜਗ੍ਹਾ ਵੱਲ ਜਾ ਰਹੇ ਹੋ। ਸ਼ਬਦ ਨਾਲ ਜਿਉਂ ਜਿਉਂ ਜੁੜੋਗੇ ਤਿਉਂ ਤਿਉਂ ਇਹ ਸਭ ਕੁਝ ਦੀ ਅਸਚਰਜਤਾ ਮਹਿਸੂਸ ਹੋਣ ਲੱਗੀ। ਨਿੱਕੀ ਤੋਂ ਨਿੱਕੀ ਚੀਜ਼ ਇੰਨੀ ਅਸਚਰਜ ਲੱਗੂ, ਜਿਹੜੀ ਹੁਣ ਆਪਾਂ ਕੁਛ ਕੋਈ ਚੀਜ਼ ਵੀ ਦੇਖਦੇ ਨਹੀਂ ਹਾਂ, ਐਵੇਂ ਉੱਪਰੋਂ ਉੱਪਰੋਂ ਦੇਖ ਕੇ ਚਲੇ ਜਾਂਦੇ ਹਾਂ, ਅਤੇ ਜਾਂ ਉਹ ਚੀਜ਼ਾਂ ਦੇਖਦੇ ਹਾਂ ਧਿਆਨ ਨਾਲ ਜਿਹੜੀਆਂ ਅਸਲ ਵਿੱਚ ਆਪਾਂ ਨੂੰ ਅਸ਼ਾਂਤ ਕਰਦੀਆਂ। ਫਿਰ ਜਦੋਂ ਕੁਦਰਤ ਨੂੰ ਦੇਖਾਂਗੇ, ਬਿਰਸ਼, ਬੂਟੇ, ਘਾਹ, ਫੁੱਲ, ਅਤੇ ਇਹਨਾਂ ਸਭ ਨਾਲ ਆਪਣੇ ਨੇਤਰ ਭਰ ਜਾਣ, ਹੁਣ ਭਰਦੇ ਨਹੀਂ ਹਨ, ਆਪਾਂ ਕੁਦਰਤ ਨੂੰ ਦੇਖਦੇ ਹੀ ਨਹੀਂ ਹਾਂ, ਰੋਜ਼ ਕੁਦਰਤ ਦੇ ਵਿੱਚ ਫਿਰਦੇ ਹਾਂ ਪਰ ਕਦੀ ਕੁਦਰਤ ਨੂੰ ਦੇਖਦੇ ਨਹੀਂ, ਅਤੇ ਉਹ ਕੁਦਰਤ ਦੇ ਵਿੱਚ ਵੱਸ ਰਿਹਾ ਹੈ। ਕੋਈ ਕਿੱਡਾ ਸੋਹਣਾ ਫੁੱਲ ਹੋਵੇ ਕਿੱਡਾ ਅਸਚਰਜ ਦਰਖਤ ਹੋਵੇ, ਆਪਾਂ ਐਵੇਂ ਉੱਪਰੀ ਜੀ ਝਾਤੀ ਮਾਰ ਕੇ ਲੰਘ ਜਾਂਦੇ। ਫਿਰ ਹੌਲੀ ਹੌਲੀ ਇਹਨਾਂ ਬਨਸਪਤੀ ਬੂਟੇ ਬਿਰਸ਼ ਫੁੱਲ ਇੱਕ ਦਿਨ ਆਓ ਕਿ ਤੁਹਾਡੇ ਨੇਤਰ ਭਰ ਜਾਣਗੇ ਇਹਨਾਂ ਦੀ ਹਰਿਆਵਲ ਨਾਲ, ਇਹਨਾਂ ਦੀ ਤਾਜ਼ਗੀ ਨਾਲ, ਇਹਨਾਂ ਦੇ ਹਾਸੇ ਨਾਲ, ਹਾਸੇ ਨਾਲ। ਅਤੇ ਉਹ ਤਾਜ਼ਗੀ, ਉਹ ਹਾਸਾ ਤੁਹਾਡੇ ਦਿਲ ਤੱਕ ਪਹੁੰਚ ਜਾਵੇ ਅੱਖਾਂ ਦੇ ਰਾਹੀਂ। ਅਤੇ ਫਿਰ ਆਪਣੀਆਂ ਅੱਖਾਂ ਦੇਖਣ ਬਾਹਰ ਉੱਚੇ ਪਹਾੜਾਂ ਨੂੰ, ਡੂੰਘੀਆਂ ਖੱਡਾਂ ਨੂੰ, ਅਤੇ ਬਾਹਰ ਉੱਚਾ ਨੀਵਾਂ ਦੇਖ ਕੇ ਆਪਣੇ ਅੱਖਾਂ ਨੂੰ ਆਪਣੇ ਅੰਦਰ ਦੀ ਉਚਾਈ ਨਿਵਾਈ ਦਿਸਣੀ ਸ਼ੁਰੂ ਹੋਵੇ ਕਿ ਕਿਸੇ ਚੀਜ਼ ਨੂੰ ਆਪਾਂ ਉੱਚਾ ਬਣਾਇਆ ਹੋਇਆ ਹੈ, ਸੋਨੇ ਹੀਰਿਆਂ ਨੂੰ ਉੱਚਾ ਬਣਾਇਆ ਹੋਇਆ ਹੈ, ਮਿੱਟੀ ਨੂੰ ਨੀਵਾਂ ਬਣਾਇਆ ਹੋਇਆ ਹੈ, ਕਿਸੇ ਪ੍ਰਾਣੀ ਨੂੰ ਉੱਚਾ ਉੱਚੀ ਥਾਂ 'ਤੇ ਬਿਠਾਇਆ ਹੋਇਆ ਹੈ, ਕਿਸੇ ਨੂੰ ਨੀਵੀਂ 'ਤੇ। ਫਿਰ ਆਪਾਂ ਨੂੰ ਆਪਣਾ ਅੰਦਰ ਦੇਖਣਾ ਆ ਜਾਏ ਅਤੇ ਆਪਣਾ ਅੰਦਰ ਉਚਾਈਆਂ ਨਿਵਾਈਆਂ ਸਾਰੇ ਬਰਾਬਰ ਕਰਕੇ ਸਮਤਾ ਹੋ ਜਾਏ, ਅੰਦਰ ਪੱਧਰਾ ਹੋ ਜਾਏ, ਸੋਨਾ ਮਿੱਟੀ ਦੁੱਖ ਸੁੱਖ ਸਭ ਕੁਛ ਬਰਾਬਰ ਦਿਸੇ। ਉਸ ਸਮਤਾ ਵਿੱਚੋਂ ਜਦੋਂ ਤੁਸੀਂ ਦੇਖੋਗੇ, ਉਸ ਸਮਤਾ ਵਿੱਚ ਖਲੋ ਕੇ ਜਦੋਂ ਤੁਸੀਂ ਕੁਦਰਤ ਨੂੰ ਦੇਖੋਗੇ ਤਾਂ ਬਹੁਤ ਅਸਚਰਜ ਦਿਸੇਗਾ ਸਭ ਕੁਛ। ਅਜੇ ਆਪਾਂ ਕਦੀ ਅੱਜ ਤੱਕ ਕੁਦਰਤ ਦੇ ਦਰਸ਼ਨ ਨਹੀਂ ਕੀਤੇ, ਸਿਰਫ ਮਾਇਆ ਦੇ ਦਰਸ਼ਨ ਕੀਤੇ ਹਨ, ਕੁਦਰਤ ਦੇ ਦਰਸ਼ਨ ਨਹੀਂ ਕੀਤੇ। ਅੰਦਰ ਦੀ ਸਮਤਾ ਵਿੱਚ ਖਲੋ ਕੇ ਸ਼ਬਦ ਦੇ ਨਾਲ ਜੁੜ ਕੇ ਜਦੋਂ ਤੁਸੀਂ ਬਾਹਰ ਦੇਖੋਗੇ ਕੁਦਰਤ ਨੂੰ, ਤੁਸੀਂ ਇਕੱਲੇ ਹੋਵੋਗੇ। ਉਦਾਸੀ, ਮਹਾਰਾਜ ਜੀ ਕਹਿੰਦੇ ਹਨ ਕਿ ਉਦਾਸ ਹੋਣਾ ਹੈ, ਦੇਖ ਲੈਣਾ ਹੈ ਕਿ ਜੇ ਨਹੀਂ ਮਿਲਦਾ ਕੁਛ ਤਾਂ ਫਿਰ ਵੀ ਉਦਾਸ ਹਾਂ, ਜੇ ਸਭ ਕੁਛ ਮਿਲ ਜਾਂਦਾ ਹੈ ਤਾਂ ਸਾਰੇ ਭੋਗ ਭੋਗ ਕੇ ਫਿਰ ਵੀ ਖਾਲੀਪਣਾ ਹੈ, ਫਿਰ ਵੀ ਉਦਾਸ ਹਾਂ। ਅਤੇ ਉਦਾਸ ਹੋ ਕੇ ਕਿਤੇ ਜਾਣਾ ਨਹੀਂ ਹੈ ਜੰਗਲਾਂ ਵਿੱਚ, ਉਦਾਸ ਹੋ ਕੇ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਇਕੱਲੇ ਰਹਿਣਾ ਹੈ, ਨਿਰਲੇਪ ਰਹਿਣਾ ਹੈ। ਅਤੇ ਅੰਦਰ ਦੀ ਸਮਤਾ ਕਰਕੇ ਜਦੋਂ ਬਾਹਰ ਦੇਖਾਂਗੇ ਤਾਂ ਡਾਢੀ ਪਿਆਰੀ ਕੁਦਰਤ ਦਿਸੇਗੀ, ਉਹੀ ਬਿਰਸ਼, ਉਹੀ ਫੁੱਲ ਜਿਹੜੇ ਤੁਹਾਡੇ ਬਗੀਚੀ ਵਿੱਚ ਰੋਜ਼ ਰੋਜ਼ ਸਨ, ਅੱਜ ਕੁਝ ਹੋਰ ਕੁਛ ਦਿਸੇਗਾ। ਪਹਿਲੀ ਵਾਰ ਤੁਹਾਨੂੰ ਕੁਦਰਤ ਦਾ ਸੁਹੱਪਣ ਦਿਸੇਗਾ ਕਿ ਕੁਦਰਤ ਕਿੰਨੀ ਸੋਹਣੀ ਹੈ, ਅਤੇ ਨਾਲ ਹੀ ਖਿਆਲ ਆਏਗਾ ਕਿ ਜਿਸ ਨੇ ਕੁਦਰਤ ਇੰਨੀ ਸੋਹਣੀ ਬਣਾਈ ਹੈ ਉਹ ਆਪ ਕਿੱਡਾ ਸੋਹਣਾ ਹੋ। ਅਤੇ ਜੋ ਦਿਸਦੀ ਕੁਦਰਤ ਹੈ, ਖਿਆਲ ਆਓ ਕਿ ਇਹਦੇ ਨਾਲ ਜੋ ਅੰਨ ਦਿਸਦਾ ਹੈ ਉਹ ਇਹਦੇ ਨਾਲ ਹੈ, ਇਹਦੇ ਪਿਛਲੇ ਪਾਸੇ ਅੰਨ ਦਿਸਦਾ ਵੀ ਨਾਲ ਹੈ ਪਰ ਮੈਨੂੰ ਦਿਸਦਾ ਨਹੀਂ। ਇਹ ਜੋ ਕੁਦਰਤ ਦਿਸ ਰਹੀ ਹੈ, ਜਿਸਨੇ ਕੁਦਰਤ ਰਚੀ ਹੈ, ਉਹ ਦਿਸ ਨਹੀਂ ਰਿਹਾ ਪਰ ਹੈ ਇਹਦੇ ਨਾਲ, ਅੰਨ ਦਿਸਦਾ। ਅੰਨ ਦਿਸਦਾ ਗਿਆਨ ਹੋਣ ਲੱਗੂ ਕਿ ਅੰਨ ਦਿਸਦਾ ਹੈ ਜ਼ਰੂਰ, कुदरत कर के वस्या सोए, कुदरत कर के वस्या सोए, वक्त विचार सो बंदा होए, वक्त विचार सो बंदा होए, जी कहते जड़ा ये विचारे कि मैनू मानस देही मिली है, किन्ना कीमती समा है, किन्ना कीमती वक्त है। सिर्फ ऐस समय विच मैं उन्हू देख सकता हाँ जिन्हें मैनू कड़िया है, जिन्हें कुदरत नू कड़िया। पल पलो समो सिमरन की बरिया, पला समा आया है उन्हों उदा सिमरन करंदा, उदा सिमरन करके उदे दर्शन करंदा, ते फिर उदे विच समा जांदा। पलो समो सिमरन की बरिया, सिमरत नाम पै पार उतरी, सिमरत नाम, नाम सिमर करके पै पार उतरिया, इस पाव सागर तो पार हो। पलो समो सिमरन की बरिया, 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 सिमरत नाम पै पार उतरिया, सिमरत नाम पै पार उतरिया, सिमरत नाम पै पार उतरिया, सिमरत नाम पै पार उतरिया,
सिमरत नाम पै पार उतरिया, सिमरत नाम पै पार उतरिया।
अंदर अंदर नू शब्द ना लोरी देनी, अंदर दे सारे ऊंचाइयां निवाइयां बराबर हो जान, बराबर हो जान, समता आ जाए। अंदर किसी चीज नू ना उच्चा जाने, ना किसी नू नीवा जाने, ना किसी नू महंगा जाने, ना किसी नू सस्ता जाने। शब्द ने करना है, शब्द ने। हम्म ਕਣ 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 ਨੂੰ ਜਗਾਉਣਾ, ਸਾਰਾ ਅੰਦਰ ਗੂੰਜ ਉੱਠੇ ਸ਼ਬਦ ਦੇ ਨਾਲ। ਬਹੁਤ ਬੀਬੇ, ਕਣ ਕਣ ਅੰਦਰ ਦਾ ਗੂੰਜੇ। ਹਾਂਜੀ, ਫਿਰ ਜਦੋਂ ਅੰਦਰ ਜਾਗੂ ਅਤੇ ਬਾਹਰ ਦੇਖਾਂਗੇ ਤਾਂ ਕੁਛ ਨਵਾਂ ਦਿਸੂ। ਹਾਂਜੀ, ਸੰਤ ਸੰਗ ਜਾਗੀ ਮਾਈ, ਵਾਹਿਗੁਰੂ ਸ਼ਬਦ ਦਾ ਇੱਕ ਨਾਂ ਸੰਤ ਹੈ। ਵਾਹਿਗੁਰੂ ਸ਼ਬਦ ਦਾ ਇੱਕ ਨਾਂ ਸੰਤ ਹੈ। ਵਾਹਿਗੁਰੂ ਸ਼ਬਦ ਪਰਮਾਤਮਾ ਹੈ ਖੁਦ, ਅਤੇ ਪਰਮਾਤਮਾ ਬਾਰੇ ਵੀ ਸੰਤ ਸੰਤ। ਜਦੋਂ ਇੱਥੇ ਮਹਾਰਾਜ ਜੀ ਕਹਿੰਦੇ ਸੰਤ ਸੰਗ ਜਾਗੀ, ਅਤੇ ਅੰਦਰ ਸੰਤ ਵਾਹਿਗੁਰੂ ਸ਼ਬਦ ਅੰਦਰ, ਅਤੇ ਉਹ ਅੰਦਰ ਆਪਣੇ ਨੂੰ ਜਗਾਇਆ। ਹਾਂਜੀ, ਮਾਈ ਸੰਤ ਸੰਗ ਜਾਗੀ, ਮਾਈ ਸੰਤ ਸੰਗ ਜਾਗੀ, ਮਾਈ ਸੰਤ ਸੰਗ ਜਾਗੀ, ਮਾਈ ਸੰਤ ਸੰਗ ਜਾਗੀ, ਦਿਨ ਵਿੱਚ ਕਈ ਵਾਰ ਬੈਠ ਕੇ, ਭਾਵੇਂ 2-4 ਮਿੰਟ ਲਈ ਹੀ ਬੈਠ ਕੇ ਅਭਿਆਸ ਕਰਨਾ ਅਤੇ ਅੰਦਰ ਨੂੰ ਜਗਾਉਣਾ। ਅਤੇ ਬਹੁਤ ਪਿਆਰਾ ਲੱਗੂ ਇਹ ਅੰਦਰ ਦਾ ਜਗਾਉਣਾ ਜੋ ਹੈ। ਇਹ ਇਕੱਲਤਾ ਹੈ, ਇਕੱਲਤਾ ਵਿੱਚ ਹੋ ਕੇ, ਇਹ ਉਦਾਸੀ ਹੈ, ਉਦਾਸੀ ਵਿੱਚ ਇਕੱਲੇ ਹੋਈ ਦਾ, ਅਤੇ ਆਪਾਂ ਇਕੱਲੇ ਹੋ ਕੇ ਕੰਮ ਕਰਦੇ ਹਾਂ। ਪਰ ਉਹ ਦੂਜੀਆਂ ਉਦਾਸੀਆਂ ਵਿੱਚ ਇਕੱਲਤਾ ਡਾਵਾਂਡੋਲ ਕਰਦੀ ਹੈ, ਇਹ ਇਕੱਲਤਾ ਡਾਵਾਂਡੋਲ ਨਹੀਂ ਕਰਦੀ। ਇਹ ਸਗੋਂ ਬਹੁਤ ਉੱਚੇ, ਆਪਣੇ ਮਨ ਨੂੰ ਉੱਚੀ ਉੱਚੀ ਜਗ੍ਹਾ ਲੈ ਕੇ ਜਾਂਦੀ ਹੈ। ਮਨ ਨਿਖਰਿਆ ਨਿਖਰਿਆ ਲੱਗਦਾ ਹੈ ਅਤੇ ਮਨ ਸੁੱਖ ਸਰੂਪ ਹੋ ਜਾਂਦਾ, ਸੁੱਖ ਸਰੂਪ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੁਬੰਧਾ ਹੋਏ। ਮਹਾਰਾਜ ਜੀ ਕਹਿੰਦੇ ਜਿਹੜਾ ਵਿਚਾਰੇ ਕਿ ਕਿੰਨਾ ਕੀਮਤੀ ਸਮਾਂ ਹੈ, ਸਿਰਫ ਉਹੀ ਬੰਦਾ ਹੋ ਸਕਦਾ, ਉਹੀ ਬੰਦਗੀ ਕਰ ਸਕਦਾ ਜਿਹਨੂੰ ਕੀਮਤ ਹੀ ਨਹੀਂ ਹੈ ਮਾਨਸ ਜਨਮ ਦੀ, ਉਹ ਨਹੀਂ ਕਰ ਸਕਦਾ। ਜਦੋਂ ਅੰਦਰ ਦੀ ਸਮਤਾ ਵਿੱਚ ਖੜ੍ਹੇ ਹੋ ਕੇ ਤੁਸੀਂ ਬਾਹਰ ਦੇਖੋਗੇ ਤਾਂ ਤੁਹਾਨੂੰ ਬਹੁਤ ਪਿਆਰੀ ਕੁਦਰਤ ਲੱਗੇਗੀ। ਕੁਦਰਤ ਦਾ ਸੁਹੱਪਣ ਪਹਿਲੀ ਵਾਰ ਦਿਸੇ ਅਤੇ ਨਾਲ ਦਿਸੋ ਕਿ ਜਿਸ ਉਹਦਾ ਸੁਹੱਪਣ ਦਾ ਖਿਆਲ ਆਓ ਕਿ ਉਹ ਕਿੱਡਾ ਸੋਹਣਾ ਹੋ ਜਿਸਨੇ ਐਡੀ ਸੋਹਣੀ ਕੁਦਰਤ ਰਚੀ ਹੈ। ਅਤੇ ਫਿਰ ਇੱਕ ਅਸਚਰਜ ਘਟਨਾ ਘਟਦੀ ਹੈ ਉਦੋਂ ਕਿ ਜਦੋਂ ਪਹਿਲੀ ਵਾਰ ਤੁਹਾਨੂੰ ਕੁਦਰਤ ਸੋਹਣੀ ਲੱਗਦੀ ਹੈ ਅਤੇ ਨਾਲ ਹੀ ਤੁਹਾਨੂੰ ਆਪਣੇ ਮਨ ਦਾ ਅਹਿਸਾਸ ਹੁੰਦਾ ਹੈ ਕਿ ਅੱਜ ਪਹਿਲੀ ਵਾਰ ਮੇਰੇ ਮਨ ਨੂੰ ਕੁਦਰਤ ਇੰਨੀ ਸੋਹਣੀ ਲੱਗੀ, ਇਹ ਜ਼ਰੂਰ ਕਿਸੇ ਹੋਰ ਥਾਂ ਜਾ ਟਿਕਿਆ ਹੈ, ਇਹ ਜ਼ਰੂਰ ਉਹਦੇ ਨਾਲ ਜਾ ਲੱਗਾ ਹੈ ਜਿਹਨੇ ਕੁਦਰਤ ਬਣਾਈ, ਨਹੀਂ ਤਾਂ ਅੱਜ ਤੱਕ ਇਹਨੂੰ ਪਹਿਲਾਂ ਕਿਉਂ ਨਾ ਦਿਸੀ। ਫਿਰ ਅੰਦਰ ਮਹਿਸੂਸ ਹੋਣ ਲੱਗਦਾ ਕਿ ਅੰਦਰ ਉਹਦੇ ਨਾਲ ਜਾ ਲੱਗਾ ਹੈ ਜਿਹਨੇ ਕੁਦਰਤ ਬਣਾਈ ਹੈ। ਅਤੇ ਫਿਰ ਉਦੋਂ ਮਨ ਦਾ ਸੁਹੱਪਣ ਵੀ ਦਿਸਦਾ ਹੈ ਕਿ ਮਨ ਵੀ ਜਿਹਨੂੰ ਮੈਂ ਹਮੇਸ਼ਾ ਕੋਸਦਾ ਰਿਹਾ ਸਾਂ, ਅੱਜ ਇਹ ਮਨ ਵੀ ਕਬੀਰ ਸਾਹਿਬ ਜਦੋਂ ਇੱਥੇ ਆਉਂਦੇ ਸਟੇਜ 'ਤੇ ਤਾਂ ਕਹਿੰਦੇ ਮਨ ਹੀ ਮਨ ਸਿਉਂ ਕਹੇ ਤੁਝ ਸਾ ਮਿਲਾ ਨਾ ਕੋਈ, ਕਿ ਤੂੰ ਤਾਂ ਬਹੁਤ ਚੰਗਾ ਹੈ, ਤੂੰ ਮੈਨੂੰ ਉਹਦੇ ਦਰਸ਼ਨ ਕਰਾਏ। ਫਿਰ ਮਨ ਦਾ ਸੁਹੱਪਣ ਵੀ ਦਿਸਦਾ ਅਤੇ ਫਿਰ ਤੁਸੀਂ ਉਹ ਡਾਵਾਂਡੋਲਤਾ ਵਾਲੀ ਇਕੱਲਤਾ ਵਿੱਚ ਨਹੀਂ ਹੁੰਦੇ, ਤੁਸੀਂ ਇੱਕ ਬਹੁਤ ਉੱਚੀ ਜਗ੍ਹਾ ਨਿਖਰੇ ਹੋਏ ਮਨ ਨਾਲ ਸੁਖਾਵਾਂ ਰੂਪ ਅਤੇ ਦੂਸਰਿਆਂ ਨੂੰ ਸੁੱਖ ਦੇਣ ਵਾਲਾ ਰੂਪ, ਇਹ ਉਦਾਸੀ। ਇਸ ਉਦਾਸੀ ਵਿੱਚ ਮਹਾਰਾਜ ਜੀ ਆਪਾਂ ਨੂੰ ਲੈ ਕੇ ਜਾਣਾ ਜਾਂਦੇ ਹਨ ਜਦੋਂ ਇਹ ਬਚਨ ਕਰ ਰਹੇ ਕਿ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਕੁਦਰਤ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਮਹਾਰਾਜ ਜੀ ਕਹਿੰਦੇ ਕੁਦਰਤ ਹੈ ਉਹਦੇ 'ਚ ਵਸ ਰਿਹਾ ਹੈ ਕੁਦਰਤ ਵਿੱਚ, ਪਰ ਆਦਮੀ ਦਿਸ ਉਸਨੂੰ ਦੇਖਦਾ ਹੀ ਨਹੀਂ ਹੈ, ਇਸ ਲਈ ਕੀਮਤ ਨਹੀਂ ਪਾਉਂਦਾ ਕੁਦਰਤ ਦੀ। ਕੁਦਰਤ ਹੈ ਕੀਮਤ ਨਹੀਂ ਪਾਏ, ਅਤੇ ਫਿਰ ਕਹਿੰਦੇ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਫਿਰ ਜਿਸ ਦਿਨ ਕੀਮਤ ਪਾਉਂਦਾ ਹੈ ਕਿ ਇਹ ਦਰਖਤ ਨਹੀਂ, ਇਹ ਤਾਂ ਪਰਮਾਤਮਾ ਹੈ, ਇਹਦੇ ਵਿੱਚ ਪਰਮਾਤਮਾ ਦਿਸ, ਇਹ ਜੋ ਦਿਸਦਾ ਹੈ ਇਸ ਦੇ ਨਾਲ ਹੀ ਅੰਨ ਦਿਸਨਹਾਰ ਖਲੋਤਾ ਹੋਇਆ, ਹੁਣ ਕੀ ਕੀਮਤ ਪਾਓਗੇ ਉਸ ਦਰਖਤ ਦੀ। ਪਹਿਲਾਂ ਜਿਸ ਦਰਖਤ ਨੂੰ $200 ਦਾ ਵੇਚ ਦਿੱਤਾ ਸੀ, ਅੱਜ ਕਿਸ ਕੀ ਭਾਅ ਵੇਚੋਗੇ ਜਿਸ ਦਿਨ ਤੁਹਾਨੂੰ ਪਰਮਾਤਮਾ ਉਹਦੇ 'ਚ ਦਿਸਣ ਲੱਗ। ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਇਸ ਉਦਾਸੀ ਵਿੱਚ ਲੈ ਕੇ ਜਾਣਾ ਚਾਹੁੰਦੇ ਹਨ। ਅਤੇ ਜਿਹੜਾ ਇੱਕ ਵਾਰ ਚਲੇ ਜਾਂਦਾ ਹੈ ਉਦਾਸੀ ਵਿੱਚ, ਉਹ ਮੁੜ ਕੇ ਵਾਪਸ ਨਹੀਂ ਆ ਸਕਦਾ, ਕਿਉਂਕਿ ਉਹ ਆਨੰਦ ਜੋ ਉਸਨੇ ਇੱਕ ਵਾਰ ਦੇਖ ਲਿਆ, ਮੁੜ ਕੇ ਕੜੀ ਮੁੜੀ ਉਸ ਤੁਸੀਂ ਉੱਥੇ ਜਾਣਾ ਚਾਹੁੰਦੇ। साधु लोग की करते कि अपन अपने विच आउंदे अपन अपन बचन करते, पर बचन करन विच उस उचाई तो थल्ले होना पैंदा है, क्योंकि उस उचाई ते बाणी नहीं है, बोल नहीं सकते तुसी, उत्थों थल्ले आना पैंदा है। पर फिर जब तुसी थल्ले आउंदे हो तुहानू फिर उदासी हो जाती है कि तुसी थल्ले, फिर तुसी वापस उत्थे जान जाते हो ते तुसी इकल्ले रहिंदे हो। महाराज जी कहिंदे इस उदासी विच आउंदा, इस उदासी विच रहना है। ते फिर जदों देखांगे कि मन इन्ना सोहना है, कुदरत इन्नी सोहनी है, कुदरत नूं बनाउण वाला उहदे नाल खलोता हुआ है, ते सब कुछ बदल जाता है। हुण तुसीं दुनिया विच जा नहीं सकते वापस, तुसीं बेशक रहोगे दुनिया विच, पर दुनिया नालों तुसीं रहोगे इकल्ले, उदास, एकांत। उदासी तो भाव है इत्थे इकल्ले रहन, हर उदासी विच इकलता जरूरी है, नहीं तो उदासी हो नहीं सकती। निर्लेप जदों ही आप गल्लां करन लग जाते हाँ उदों ही आप उदासी वाली, उदासी का मतलब सैडनेस नहीं है इत्थे, बिल्कुल ही नहीं। उदासी का मतलब है इकल्ले होना, दूसरों तो अलग होना। परमात्मा नू मिलिया ही दूसरों तो अलग हो के जाता, परमात्मा जदों मिलता है किसी नू ते इकल्ले नू मिलता है, प्राइवेटली मिलता है तो मिलता भी दुनिया तो चोरी है, मिलता भी दुनिया तो चोरी ते मिलता भी इकल्ले, वो दुनिया के सामने मिलता ही नहीं। इसलिए तो साध संगत विच मिलता है, क्योंकि तुसी दुनिया तो परा हो गए, दुनिया तो परा हो के लोग बैठे हो कि त्याग। कुदरत है कीमत नहीं पाए, जां कीमत पाए ता कही न जाए, शरे शरीयत करे विचार। मुसलमान लोग जो हैं सज्जन, वो उन्होंने एक तो कचहरिया के कानून होंगे, देश के दे कानून, एक उन्होंने धर्म के कानून हैं। तो महाराज जी कहते वो धर्म के कानून कानूनों विचारना भला है, क्या काम करना नहीं करना, पर उहदे नाल परमात्मा नहीं मिलता। शरे शरीयत करे विचार, आपां नूं जिस तरह महाराज जी कहिंदे गल्ली जोग ना होए, वो तो गल्लां ही हुंदियां ना, क्या काम करना चाहिदा नहीं करना चाहिदा। शरे शरीयत करे विचार, बिन बूझे कैसे पावे पार, परमात्मा नूं बुझन तो बिना, दर्शन करन तो बिना किस तरह इस दुनिया तो पार जा सके। दुनिया तो पार तुसी हो गए जदों तुहाडी लिव लग गई, जदों तुहानू वो महसूस होन लग पिया, जदों वो सोहना जिसनू सूफी कवियां ने सोहना भी आख्या है, बहुत सोहना, जदों वो सोहना दिसन लग पिया। एक कुदरत उहदा सुहप्पण है, इस सुहप्पण दे विच ओह लुकिया होया है सोहना, सुहपन। शरे शरीयत करे विचार, बिन बूझे कैसे पावे पार, सिद्क कर सिजदा मन कर मकसूद। महाराज जी कहते कि सिजदा हुंदा कि जदों मुसलमान सज्जन नमाज पढ़ते तो मत्था टेकते धरती ते, जिस तरह आप महाराज जी होर मत्था टेकते हैं, इसनों सिजदा आखते। तो महाराज जी कहते सिदक नू सिजदा बना, ਆਪਣੇ ਅੰਦਰ ਸਿੱਧਕ ਰੱਖ, ਜੋ ਮਨ ਹਰ ਵਕਤ ਕੁਝ ਨਾ ਕੁਝ ਮੰਗਦਾ ਰਹਿੰਦਾ ਹੈ, ਇਹ ਮੰਗਣੋਂ ਹਟ ਕੇ ਅਤੇ ਅੰਦਰ ਸਿੱਧਕ ਰੱਖ, ਸਬਰ ਰੱਖ, ਇਹੀ ਮੱਥਾ ਟੇਕਣਾ। ਮੱਥਾ ਟੇਕਣਾ ਤਾਂ ਇੱਕ ਵਾਰ ਹੀ ਹੁੰਦਾ ਹੈ, ਜਿਹਦਾ ਮੱਥਾ ਟਿਕ ਗਿਆ ਉਹ ਟਿਕ ਗਿਆ। ਆਪਾਂ ਘੜੀ ਮੁੜੀ ਜਦੋਂ ਮੱਥਾ ਟੇਕਦੇ ਹਾਂ ਰੋਜ਼ ਆ ਕੇ, ਤਾਂ ਆਪਣੇ ਆਪ ਨੂੰ ਹੀ ਯਾਦ ਕਰਾਉਂਦੇ ਹਾਂ, ਆਪਣੇ ਮੱਥੇ ਨੂੰ ਹੀ ਯਾਦ ਕਰਾਉਂਦੇ ਹਾਂ ਕਿ ਤੂੰ ਇੱਥੇ ਟਿਕਿਆ ਰਹੇ, ਤੂੰ ਇੱਥੇ ਟਿਕਿਆ ਰਹੇ। ਜਿਸਨੇ ਮੱਥਾ ਟੇਕ ਦਿੱਤਾ, ਜਿਹਦਾ ਉੱਥੇ ਟਿਕ ਗਿਆ ਮੱਥਾ, ਜਿੱਥੇ ਮੱਥਾ ਰੱਖਿਆ ਸੀ ਉਹਦੇ ਚਰਨਾਂ ਵਿੱਚ, ਜਿਹਦਾ ਮੱਥਾ ਉੱਥੇ ਟਿਕ ਗਿਆ, ਉਹਦਾ ਤਾਂ ਟਿਕ ਗਿਆ, ਉਹ ਕੱਲ੍ਹ ਨੂੰ ਫਿਰ ਆ ਕੇ ਕਿਉਂ ਮੱਥਾ ਟੇਕੇਗਾ? ਉਹ ਕੱਲ੍ਹ ਨੂੰ ਫਿਰ ਆ ਕੇ ਕਿਉਂ ਮੱਥਾ ਟੇਕੇਗਾ? ਉਹਦਾ ਤਾਂ ਮੱਥਾ ਉੱਥੇ ਟਿਕਿਆ ਹੋਇਆ, ਕਿਉਂਕਿ ਆਪਣਾ ਮੱਥਾ ਟਿਕਦਾ ਨਹੀਂ ਹੈ, ਇਸ ਲਈ ਆਪਾਂ ਨੂੰ ਰੋਜ਼ ਇਹ ਕੰਮ ਕਰਨਾ ਪੈਂਦਾ, ਟਿਕਦਾ ਨਹੀਂ। ਉਂਝ ਹੀ ਮੱਥਾ ਲੱਗ ਜਾਂਦਾ ਹੈ ਜ਼ਮੀਨ ਨਾਲ, ਪਰ ਟਿਕਦਾ ਨਹੀਂ। ਅਤੇ ਮਹਾਰਾਜ ਜੀ ਕਹਿੰਦੇ ਸਿੱਧਕ ਕਰ ਸਿੱਜਦਾ, ਕਿ ਹਰ ਮੱਥਾ ਟਿਕਿਆ ਤਾਂ ਉਹ ਹੁੰਦਾ ਹੈ ਜਿਹੜਾ ਹਮੇਸ਼ਾ ਹੀ ਟਿਕਿਆ ਰਹੇ, ਅਤੇ ਸਿੱਧਕ ਉਹ ਹੁੰਦਾ ਹੈ ਜਿਹੜਾ ਹਮੇਸ਼ਾ ਹੀ ਅੰਦਰ ਸਿੱਧਕ ਬਣਿਆ ਰਹੇ, ਅੰਦਰ ਸਬਰ ਬਣਿਆ ਰਹੇ। ਪੜ੍ਹ ਇਹ ਮਹਾਰਾਜ ਜੀ ਉਹਨਾਂ ਦੇ ਬਚਨ ਬਹੁਤ ਪਿਆਰ ਨਾਲ ਪੜ੍ਹਦੇ ਜੀ, ਅੰਦਰ ਅੰਦਰ ਨੂੰ ਗੁੰਜਾਉਣਾ, ਇਹਦੇ ਨਾਲ ਇਕਾਗਰ ਹੋ ਕੇ। ਸਿੱਧਕ ਕਰ ਸਿੱਜਦਾ ਮਨ ਕਰਮਖ ਸੂਦ, ਕਹਿੰਦੇ ਸਿੱਧਕ ਨੂੰ ਸਿੱਜਦਾ ਬਣਾ ਅਤੇ ਆਪਣੇ ਮਨ ਨੂੰ ਸਮਝਣਾ, ਇਹ ਆਪਣਾ ਮਕਸਦ ਬਣਾ ਲਾ। ਮਕਸੂਦ ਮਕਸਦ, ਜ਼ਿੰਦਗੀ ਦਾ ਮਕਸਦ ਇਹ ਬਣਾ ਕਿ ਮਨ ਨੂੰ ਸਮਝਣਾ। ਦੁਨੀਆ ਵਾਲਿਆਂ ਨੇ ਮਕਸਦ ਬਣਾਏ ਹੋਏ ਕਿ ਇੰਨੀ ਵੱਡੀ ਫੈਕਟਰੀ ਬਣਾਉਣੀ ਹੈ, ਇੰਨੇ ਮਿਲੀਅਨ ਇਕੱਠੇ ਕਰਨੇ ਹਨ, ਆ ਕਰਨਾ ਹੈ ਉਹ, ਅਤੇ ਆਪਣੇ ਬਾਬਲ ਦਾ ਆਪਾਂ ਨੂੰ ਕੀ ਹੁਕਮ ਹੈ? ਕਹਿੰਦੇ ਮਨ ਨੂੰ ਸਮਝਣਾ ਤੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ। ਜਿਸ ਦਿਨ ਤੂੰ ਮਨ ਨੂੰ ਸਮਝ ਲਏਗਾ ਉਸ ਦਿਨ ਪਰਮਾਤਮਾ ਨੂੰ ਸਮਝ ਲਏਗਾ, ਕਿਉਂਕਿ ਮਨ ਅਤੇ ਪਰਮਾਤਮਾ, ਮਨ ਦੇ ਵਿੱਚ ਪਰਮਾਤਮਾ। ਸਿੱਧਕ ਕਰ ਸਿੱਜਦਾ ਮਨ ਕਰਮਖ ਸੂਦ, ਸਿੱਧਕ ਕਰ ਸਿੱਜਦਾ ਮਨ ਕਰਮਖ ਸੂਦ। ਸਿੱਧਕ ਕਰ ਸਿੱਜਦਾ ਮਨ ਕਰਮਖ ਸੂਦ, ਸਿੱਧਕ ਕਰ ਸਿੱਜਦਾ ਮਨ ਕਰਮਖ ਸੂਦ। ਅਤੇ ਫਿਰ ਕਹਿੰਦੇ ਫਿਰ ਪਤਾ ਕੀ ਹੋ, ਫਿਰ ਤੂੰ ਜਿੱਧਰ ਵੀ ਦੇਖੇਗਾ ਉੱਧਰ ਉਹੀ ਦਿਸੂ। ਫਿਰ ਜੇ ਤਿਰ ਦੇਖਾਂ ਤੇ ਤਿਰ ਮੌਜੂਦ, ਜੇ ਤਿਰ ਦੇਖਾਂ ਤੇ ਤਿਰ ਮੌਜੂਦ, ਜੇ ਤਿਰ ਦੇਖਾਂ ਤੇ ਤਿਰ ਮੌਜੂਦ, ਜੇ ਤਿਰ ਦੇਖਾਂ ਤੇ ਤਿਰ ਮੌਜੂਦ। ਕੁਦਰਤ ਵਿੱਚੋਂ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਨੂੰ ਦੇਖਣਾ, ਉੱਤੇ ਸਮਝਾਇਆ ਕਿ ਕਿਸ ਤਰ੍ਹਾਂ ਮਨ ਨੂੰ ਕੁਦਰਤ ਦੀ ਵਿਸ਼ਾਲਤਾ ਅਸਚਰਜਤਾ ਦਿਖਾਉਣੀ ਅਤੇ ਸ਼ਬਦ ਦੇ ਨਾਲ ਅੰਦਰ ਦੇ ਟੋਏ ਟਿੱਬੇ ਢਾਉਣੇ ਅੰਦਰ ਸਿਦਕ ਰੱਖਣਾ ਅਤੇ ਸਿਦਕ ਹਮੇਸ਼ਾ ਬਣਿਆ ਰਹੇ। ਮਨ ਨੂੰ ਸਮਝਣਾ ਹੈ ਅਤੇ ਅੰਦਰ ਦੀ ਸਮਤਾ ਵਿੱਚ ਖੜ੍ਹੇ ਹੋ ਕੇ ਸ਼ਬਦ ਨਾਲ ਜੁੜ ਕੇ ਦੇਖਾਂਗੇ ਅਤੇ ਪਹਿਲੀ ਵਾਰ ਕੁਛ ਨਵਾਂ ਨਵਾਂ ਦਿਸੂ। ਅਤੇ ਉਸ ਦਿਨ ਬਹੁਤ ਇੱਕ ਤਰ੍ਹਾਂ ਦਾ ਪਛਤਾਵਾ ਹੋਊ ਕਿ ਮੈਂ ਇੰਨੀ ਜ਼ਿੰਦਗੀ ਕਿੱਧਰ ਗਵਾ ਦਿੱਤੀ, ਇੰਨੀ ਜ਼ਿੰਦਗੀ ਕਿੱਧਰ ਗਵਾ ਦਿੱਤੀ। ਫਿਰ ਜਦੋਂ ਇਸ ਰਸਤੇ 'ਤੇ ਚੱਲਾਂਗੇ ਤਾਂ ਰਸਤੇ 'ਤੇ ਟਾਈਮ ਲੱਗਦਾ ਹੈ, ਬਹੁਤ ਸਹਿਜ ਦਾ ਰਸਤਾ ਹੈ ਅਤੇ ਫਿਰ ਪਛਤਾਵਾ ਹੁੰਦਾ ਕਿ ਬਹੁਤ ਸਮਾਂ ਉਂਝ ਹੀ ਗਵਾ ਦਿੱਤਾ, ਫਜ਼ੂਲ ਦੀਆਂ ਗੱਲਾਂ, ਫਜ਼ੂਲ ਦੀਆਂ ਮਹਿਫਲਾਂ, ਫਜ਼ੂਲ ਦੀਆਂ ਪਾਰਟੀਆਂ, ਫਜ਼ੂਲ ਦਾ। ਹਾਂਜੀ, ਅਤੇ ਜਿਹੜਾ ਪਲ ਅੱਜ ਆਪਣੇ ਸਾਹਮਣੇ ਗੁਜ਼ਰਿਆ ਹੈ ਜੀ, ਮਹਾਰਾਜ ਜੀ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਵਕਤ ਦੀ ਕੀਮਤ ਜਾਣੇ ਕਿ ਇਸ ਵਕਤ ਦੀ ਕੀਮਤ ਕੀ ਹੈ, ਮਾਨਸ ਦੇਹੀ ਦੀ ਕੀਮਤ ਕੀ ਹੈ, ਆ ਜਿਹੜਾ ਵਕਤ ਮੇਰੇ ਸਾਹਮਣੇ ਲੰਘ ਰਿਹਾ ਹੈ ਪਲ, ਇਹਦੀ ਕੀ ਕੀਮਤ ਹੈ? ਇਹ ਕਿਸੇ ਕੀਮਤ 'ਤੇ ਵਾਪਸ ਨਹੀਂ ਖਰੀਦਿਆ ਜਾ ਸਕਦਾ। ਅਤੇ ਜਿਹੜਾ ਵਕਤ ਆਪਣੇ ਸਾਹਮਣਿਓਂ ਦੀ ਗੁਜ਼ਰ ਰਿਹਾ ਹੈ, ਜਿਹੜਾ ਪਲ ਇਸ ਵੇਲੇ ਆਪਣੇ ਸਾਹਮਣਿਓਂ ਦੀ ਗੁਜ਼ਰ ਰਿਹਾ ਹੈ, ਇਹ ਆਪਣੇ ਮੂੰਹ ਵੱਲ ਦੇਖ ਰਿਹਾ ਹੈ ਅਤੇ ਸ਼ਾਇਦ ਪੁੱਛਦਾ ਹੋਵੇ ਕਿ ਤੂੰ ਮੈਨੂੰ ਇੰਨਾ ਸਮਾਂ ਤੂੰ ਮੈਨੂੰ ਕਿਉਂ ਵਿਅਰਥ ਗਵਾ ਦੇ। ਇਹ ਜਿਹੜਾ ਵਕਤ, ਜਿਹੜਾ ਵੇਲਾ ਆਪਣੇ ਸਾਹਮਣੇ ਗੁਜ਼ਰ ਰਿਹਾ ਹੈ, ਇਹ ਵੇਲਾ ਆਪਾਂ ਨੂੰ ਪੁੱਛ ਰਿਹਾ ਹੈ, ਆਪਣੇ ਮੂੰਹ ਵੱਲ ਦੇਖ ਰਿਹਾ ਹੈ, ਸ਼ਾਇਦ ਕੁਛ ਪੁੱਛ ਰਿਹਾ ਹੈ ਕਿ ਮੈਂ ਬਹੁਤ ਕੀਮਤੀ ਸਾਂ, ਤੂੰ ਮੇਰੀ ਕੀਮਤ ਕਿਉਂ ਨਾ ਪਾਈ, ਤੂੰ ਮੇਰੀ ਕੀਮਤ ਕਿਉਂ ਨਾ ਪਾਈ। ਕੀਮਤ ਪਾਏ ਤਾਂ ਕਹੀ ਨਾ ਜਾ, ਧਾਰਨਾ ਪੜ੍ਹਦੇ ਆਪਣੇ ਇਕੱਲੇ ਇਕੱਲੇ ਨੂੰ ਵੇਲਾ ਪੁੱਛ ਰਿਹਾ ਹੈ ਕੁਛ।
ਵੇਲਾ ਮੂੰਹ ਵੱਲ ਤੱਕਦਾ ਏ, ਖੋਰੇ ਕੁਝ ਪੁੱਛਦਾ ਪਿਆ। ਵੇਲਾ ਮੂੰਹ ਵੱਲ ਤੱਕਦਾ ਏ, ਖੋਰੇ ਕੁਝ ਪੁੱਛਦਾ ਪਿਆ। ਵੇਲਾ ਮੂੰਹ ਵੱਲ ਤੱਕਦਾ ਏ, ਖੋਰੇ ਕੁਝ ਪੁੱਛਦਾ ਪਿਆ। ਵੇਲਾ ਮੂੰਹ ਵੱਲ ਤੱਕਦਾ ਏ, ਖੋਰੇ ਕੁਝ ਪੁੱਛਦਾ ਪਿਆ।